ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਸਰਕਾਰ ਨੇ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਲਈ ਰਿਹਾਇਸ਼ ਨੂੰ ਕਿਫਾਇਤੀ ਬਣਾਉਣ ਦੇ ਨਵੇਂ ਉਪਾਅ ਐਲਾਨੇ। ਐਡਮਿੰਟਨ ਵਿੱਚ ਇੱਕ ਪੰਜਾਬੀ ਬਿਲਡਰ ਦਾ ਗੋਲੀਆਂ ਮਾਰ ਕੇ ਕਤਲ ਅਤੇ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡੈਪੋਟੇਸ਼ਨ ਸੁਣਵਾਈ 24 ਮਈ ਨੂੰ ਹੋਵੇਗੀ। ਫੈਡਰਲ ਸਰਕਾਰ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਯਾਨੀ ਫਸਟ ਟਾਈਮ ਹੋਮ ਬਾਇਰਸ ਵਾਸਤੇ ਨਵੇਂ ਘਰਾਂ ਦੀ ਖਰੀਦ ਤੇ ਮੋਰਗੇਜ ਕਰਜ਼ਾ ਉਤਾਰਨ ਦੀ ਮਿਆਦ ਜਿਹਨੂੰ ਅਮੋਰਟਾਈਜੇਸ਼ਨ ਪੀਰੀਅਡ ਕਹਿੰਦੇ ਨੇ ਉਹਨੂੰ 30 ਸਾਲ ਕਰ ਰਹੀ ਹੈ। ਨੋਰਮਲੀ ਇਹ 25 ਸਾਲ ਹੁੰਦਾ ਤੇ ਹੁਣ ਉਹਦੇ ਵਿੱਚ 5 ਸਾਲ ਉਹਨੂੰ ਵਧਾ ਰਹੀ ਹੈ, ਉਹਦਾ ਇੱਕ ਆਪਸ਼ਨ ਦੇ ਰਹੀ ਹੈ। 1 ਅਗਸਤ ਤੋਂ ਇਹ ਜਿਹੜੀ ਚੇਂਜਸ ਨੇ ਪ੍ਰਭਾਵੀ ਹੋ ਜਾਣਗੀਆਂ ਤੇ ਕ੍ਰਿਸਟੀਆ ਫ੍ਰੀਲੈਂਡ ਨੇ ਜਦੋਂ ਇਹ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਮੋਰਟਾਈਜੇਸ਼ਨ ਨੂੰ ਵਧਾਉਣ ਨਾਲ ਆਪਣਾ ਪਹਿਲਾ ਘਰ ਖਰੀਦਣ ਵਾਲੇ ਕੈਨੇਡੀਅਨਸ ਲਈ ਮਹੀਨਾਵਾਰ ਮੋਰਗੇਜ ਭੁਗਤਾਨ ਵਧੇਰੇ ਕਿਫਾਇਤੀ ਹੋ ਜਾਣਗੇ। ਵੈਸੇ ਕੈਨੇਡੀਅਨ ਹੋਮ ਬਿਲਡਰਸ ਐਸੋਸੀਏਸ਼ਨ ਵੀ ਪਿਛਲੇ ਲੰਬੇ ਸਮੇਂ ਤੋਂ ਇਹ ਮਿਆਦ ਵਧਾਉਣ ਦੀ ਮੰਗ ਕਰ ਰਹੀ ਸੀ ਤਾਂ ਕਿ 5 ਸਾਲ ਦੀ ਹੋਰ ਪੀਰੀਅਡ ਵਧਣ ਨਾਲ ਲੋਕਾਂ ਦੀ ਮੰਥਲੀ ਕਿਸ਼ਤ ਘੱਟ ਜੂਗੀ ਤੇ ਇਹਦੇ ਨਾਲ ਘਰ ਖਰੀਦਣਾ ਉਹਨਾਂ ਲਈ ਸੌਖਾ ਹੋ ਜਾਣਾ ਤੇ ਇਹਦੇ ਨਾਲ ਹੀ ਜਿਹੜੀ ਘਰਾਂ ਦੀ ਉਸਾਰੀ ਹੈ ਉਹਨੂੰ ਵੀ ਹੁਲਾਰਾ ਮਿਲੇਗਾ। ਤੇ ਇਸ ਤੋਂ ਇਲਾਵਾ ਫ੍ਰੀਲੈਂਡ ਨੇ ਇਹ ਵੀ ਐਲਾਨਿਆ ਕਿ ਜਿਹੜੀ ਪਹਿਲੀ ਵਾਰ ਘਰ ਖਰੀਦਣ ਵਾਲੇ ਨੇ ਉਹ ਆਪਣੇ RRSP ਅਕਾਊਂਟਸ ਚੋਂ $35,000 ਦੀ ਬਜਾਏ $60,000 ਤੱਕ ਵਰਤ ਸਕਦੇ ਨੇ। ਸਰਕਾਰ ਦਾ ਕਹਿਣਾ ਕਿ ਇਹ ਜਿਹੜੀ ਚੇਂਜਸ ਨੇ ਇਹ ਉਸ ਰਿਐਲਿਟੀ ਨੂੰ ਦਰਸਾਉਂਦੀਆਂ ਨੇ ਕਿ ਜਿਹੜੀ ਲੋੜੀਂਦੀ ਡਾਊਨ ਪੇਮੈਂਟ ਹੈ ਅਤੇ ਇੰਨਾ ਪੈਸਾ ਜੋੜਨ ਲਈ ਜਿੰਨਾ ਸਮਾਂ ਲੱਗਦਾ ਹੈ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਿਆ। ਪਰ ਕੀ ਇਹ ਸੱਚਮੁੱਚ ਚੰਗੀ ਖਬਰ ਹੈ? ਕੀ ਇਹਦੇ ਇਕੱਲੇ ਫਾਇਦੇ ਹੀ ਨੇ, ਇਹਦਾ ਕੋਈ ਨੁਕਸਾਨ ਹੈ ਜਾਂ ਨਹੀਂ ਹੈ? ਇਹਨੂੰ ਆਪਾਂ ਇੱਕ ਉਦਾਹਰਣ ਨਾਲ ਸਮਝਦੇ ਹਾਂ। ਫਰਜ਼ ਕਰੋ ਕਿ ਤੁਸੀਂ $500,000 ਦਾ ਘਰ ਲੈ ਰਹੇ ਹੋ ਤੇ ਮੌਜੂਦਾ ਜਿਹੜੇ ਰੂਲਸ ਨੇ ਉਹਨਾਂ ਦੇ ਮੁਤਾਬਕ ਜੇ ਘਰ ਖਰੀਦਣ ਸਮੇਂ ਜਿਹੜੀ ਡਾਊਨ ਪੇਮੈਂਟ ਹੈ ਉਹ ਘਰ ਦੀ ਕੋਸਟ ਦੇ 20% ਤੋਂ ਘੱਟ ਹੁੰਦੀ ਹੈ ਤਾਂ ਜਿਹੜਾ ਹੋਮ ਬਾਇਰ ਹੈ ਉਹਨੂੰ 25 ਸਾਲ ਦਾ ਅਮੋਰਟਾਈਜੇਸ਼ਨ ਉਹਦਾ ਪੀਰੀਅਡ ਹੁੰਦਾ ਹੈ, ਯਾਨੀ ਮਤਲਬ ਬਰਾਬਰ ਮੰਥਲੀ ਕਿਸ਼ਤਾਂ ਜਿਹੜੀਆਂ ਨੇ ਉਹ 25 ਸਾਲ ਦੇ ਲਈ ਤੈਅ ਕੀਤੀਆਂ ਜਾਂਦੀਆਂ ਨੇ। ਯਾਨੀ ਜੇ $500,000 ਦਾ ਘਰ ਖਰੀਦਣ ਲਈ 20% ਹੈ ਯਾਨੀ $1,00,000 ਹੈਗੇ ਨੇ ਡਾਊਨ ਪੇਮੈਂਟ ਵਾਸਤੇ ਤਾਂ ਜਿਹੜੀ ਅਮੋਰਟਾਈਜੇਸ਼ਨ ਹੈ ਉਹ 30 ਸਾਲ ਹੋ ਜੂਗੀ, ਅਦਰਵਾਈਜ਼ ਜਿਹੜੀ ਹੈ ਉਹ 25 ਸਾਲ ਹੋਣੀ ਹੈ। ਪਰ ਇੰਨੀ ਰਾਸ਼ੀ ਆਮ ਤੌਰ 'ਤੇ ਇੱਕ ਸਧਾਰਨ ਬੰਦੇ ਦੇ ਖਾਤੇ 'ਚ ਹੁੰਦੀ ਨਹੀਂ ਹੈ ਅਤੇ ਡਾਊਨ ਪੇਮੈਂਟ ਫਿਰ ਘੱਟ ਜਾਂਦੀ ਹੈ ਜਿਹਦੇ ਕਰਕੇ ਅਮੋਰਟਾਈਜੇਸ਼ਨ 25 ਸਾਲ ਦਾ ਹੁੰਦਾ। ਅਤੇ ਮੰਨ ਲਓ ਡਾਊਨ ਪੇਮੈਂਟ 5% ਕੀਤੀ ਹੈ ਜੋ ਕਿ $500,000 ਦਾ $25,000 ਬਣਦਾ, ਅਤੇ ਜੇ 25,000 ਨੂੰ ਮਨਫੀ ਹੋ ਗਿਆ ਤਾਂ ਪਿੱਛੇ ਬਚਿਆ $4,75,000। ਅਤੇ ਪਰ ਇਹਦੇ ਨਾਲ ਕੀ ਹੈ ਕਿ ਜੇ 20% ਤੋਂ ਘੱਟ ਡਾਊਨ ਪੇਮੈਂਟ ਕਰ ਰਹੇ ਹੋ ਤਾਂ ਫਿਰ ਨਾਲ ਮੋਰਗੇਜ ਇੰਸ਼ੋਰੈਂਸ ਲੈਣੀ ਪੈਂਦੀ ਹੈ ਜੋ ਹੁੰਦੀ ਹੈ 4% ਜਿਹੜਾ ਰੈਸਟ ਆਫ ਦਾ ਅਮਾਊਂਟ ਹੈ। ਸੋ ਜੇ $4,75,000 ਦੇ ਹਿਸਾਬ ਨਾਲ ਦੇਖੀਏ ਤਾਂ 4% ਦਾ ਬਣਦਾ $19,000। ਸੋ 4.75 ਜਮ੍ਹਾਂ 19,000 ਬਣ ਜਾਂਦਾ 4,94,000। ਸੋ ਬੇਸਿਕਲੀ ਜਿਹੜੀ ਕਿਸ਼ਤਾਂ ਬਣਨੀਆਂ ਨੇ ਜਿਹਦੇ ਵਿੱਚ ਵਿਆਜ ਵੀ ਜੁੜਨਾ ਉਹ 4,94,000 ਤੇ ਹੋਣਾ ਜੇ $500,000 ਦਾ ਘਰ ਹੈ ਜਿਹਦੇ 'ਚ ਤੁਸੀਂ $25,000 ਤੁਸੀਂ ਡਾਊਨ ਪੇਮੈਂਟ ਦਿੱਤੀ ਹੈ 5%। ਫਿਰ ਆਉਂਦੀ ਹੈ ਜੀ ਇੰਟਰਸਟ ਰੇਟ। ਜੇ 5% ਦੇ ਹਿਸਾਬ 'ਤੇ ਲੋਨ ਮਿਲਦਾ ਤਾਂ 25 ਸਾਲ ਦੀ ਜਿਹੜੀ ਅਮੋਰਟਾਈਜੇਸ਼ਨ ਹੈ ਉਹਦੀ ਮਹੀਨਾਵਾਰ ਜਿਹੜੀ ਕਿਸ਼ਤ ਹੈ ਉਹ ਤਕਰੀਬਨ $2,873 ਬਣਦੀ ਹੈ। ਪਰ ਜੇ ਇਸੇ ਪੀਰੀਅਡ ਨੂੰ 30 ਸਾਲ ਕਰ ਦਈਏ ਤਾਂ ਜਿਹੜੀ ਕਿਸ਼ਤ ਹੈ ਇਹ $2,636 ਤਕਰੀਬਨ ਮੰਥਲੀ 'ਤੇ ਆ ਜਾਂਦੀ ਹੈ। ਸੋ ਮੋਟੇ ਤੌਰ 'ਤੇ $2,250 ਪਰ ਮੰਥ ਤੁਹਾਡੀ ਜੇਬ 'ਚ ਬਚਦੇ ਨੇ। ਪਰ ਮੋਰਗੇਜ ਉਤਾਰਨ ਵੇਲੇ ਜਿਹੜਾ ਖਰੀਦਦਾਰ ਹੈ ਉਹ ਇਕੱਲਾ ਮੂਲ ਤਾਂ ਨਹੀਂ ਅਦਾ ਕਰ ਰਿਹਾ ਹੁੰਦਾ, ਸਗੋਂ ਇੱਕ ਵੱਡੀ ਰਕਮ ਜਿਹੜੀ ਹੈ ਉਹ ਸੂਦ 'ਚ ਵੀ ਜਾਂਦੀ ਹੈ, ਇੰਟਰਸਟ 'ਚ ਜਾਂਦੀ ਹੈ। ਸੋ ਜੇ ਇਸੇ ਉਦਾਹਰਣ ਨਾਲ ਦੇਖੀਏ ਤਾਂ 4,94,000 ਦੀ ਜੇ 25 ਸਾਲ ਦੀ ਮੋਰਗੇਜ ਹੈ ਉਹ ਦਰਅਸਲ $8,60,000 'ਚ ਪੈਂਦੀ ਹੈ, ਯਾਨੀ $3,67,000 ਤੋਂ ਜ਼ਿਆਦਾ ਜਿਹੜੇ ਪੈਸੇ ਨੇ ਜਿਹੜੇ ਡਾਲਰ ਨੇ ਉਹ ਸਿਰਫ ਵਿਆਜ 'ਚ ਚਲੇ ਜਾਂਦੇ ਨੇ। ਅਤੇ ਜੇ ਇਹਨੂੰ 30 ਸਾਲ ਕਰ ਦਈਏ 5 ਸਾਲ ਹੋਰ ਖਿੱਚ ਲਈਏ ਤਾਂ ਜਿਹੜੀ ਲੋਨ ਦੀ ਟੋਟਲ ਕੋਸਟ ਹੈ ਉਹ ਤਕਰੀਬਨ 9.5 ਲੱਖ 'ਤੇ ਆ ਜਾਂਦੀ ਹੈ, ਯਾਨੀ ਸਿਰਫ ਵਿਆਜ ਵਿੱਚ ਹੀ $4,55,000 ਤੋਂ ਵੱਧ ਡਾਲਰ ਦੀ ਦੇਣਦਾਰੀ ਬਣ ਜਾਂਦੀ ਹੈ। ਅਤੇ 25 ਸਾਲ ਦੀ ਮੋਰਗੇਜ ਨਾਲੋਂ ਇਹ ਤਕਰੀਬਨ $90,000 ਦਾ ਵਾਧੂ ਭੁਗਤਾਨ ਹੈ। ਸੋ ਬੇਸਿਕਲੀ ਜੇ ਮੰਥਲੀ ਕਿਸ਼ਤ ਤਾਂ ਘੱਟ ਰਹੀ ਹੈ ਪਰ ਇੰਟਰਸਟ ਵੱਧ ਤੁਸੀਂ ਪੇ ਕਰ ਰਹੇ ਹੋ। ਸੋ ਆਲਮੋਸਟ ਜੇ 5 ਲੱਖ ਦਾ ਘਰ ਹੈ ਅਤੇ ਜਿੰਨੇ ਤੁਸੀਂ 25 ਸਾਲ 'ਚ ਦੇਣੇ ਹੈ ਅਤੇ ਜੇ ਉਹਨੂੰ ਤੁਸੀਂ 30 ਸਾਲ 'ਚ ਦੇਣਾ ਤਾਂ ਤੁਸੀਂ ਤਕਰੀਬਨ $90,000 ਬੈਂਕ ਨੂੰ ਹੋਰ ਮੋੜਨਾ। ਦੂਸਰੇ ਪਾਸੇ ਇਕੋਨੋਮਿਸਟ ਦਾ ਮੰਨਣਾ ਹੈ ਕਿ ਵੀ ਇਸ ਨਾਲ ਘਰਾਂ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਨੇ, ਕਿਉਂਕਿ ਜਦੋਂ ਲੋਕਾਂ ਕੋਲ ਪਰਚੇਜ਼ਿੰਗ ਪਾਵਰ ਉਹਨਾਂ ਦੀ ਵੱਧ ਜਾਏਗੀ, ਉਹਨਾਂ ਦੀ ਖਰੀਦ ਸ਼ਕਤੀ ਵੱਧ ਜਾਏਗੀ ਤਾਂ ਮਾਰਕੀਟ ਦੇ ਵਿੱਚ ਬਾਇਰਸ ਜ਼ਿਆਦਾ ਹੋ ਜਾਣਗੇ ਅਤੇ ਇਸ ਦਾ ਘਰਾਂ ਦੀਆਂ ਕੀਮਤਾਂ 'ਤੇ ਵੀ ਪ੍ਰਭਾਵ ਪਏਗਾ। ਕੈਨੇਡਾ 'ਚ ਪਹਿਲਾਂ ਵੈਸੇ 30 ਸਾਲ ਦੀ ਵੀ ਮੋਰਗੇਜ ਹੁੰਦੀ ਸੀ, ਉਦੋਂ ਪਹਿਲਾਂ ਜਾਈਏ ਤਾਂ 40-40 ਸਾਲ ਦੀ ਵੀ ਮੋਰਗੇਜਸ ਹੁੰਦੀਆਂ ਸੀ, ਪਰ 2012 'ਚ ਸਰਕਾਰ ਨੇ ਇਹ ਮੰਨਿਆ ਸੀਗਾ ਕਿ ਵੀ ਇਹ ਠੀਕ ਨਹੀਂ ਹੈਗਾ, ਇਹਨੂੰ 25 ਸਾਲ 'ਤੇ ਕੈਪ ਕਰ ਦਿੱਤਾ ਸੀ। ਤੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਇਸ ਕਦਮ ਦੀ ਵੈਸੇ ਲੋੜ ਸੀ, ਭਾਵੇਂ ਇਹ ਇੱਕ ਦੋਧਾਰੀ ਤਲਵਾਰ ਹੈ, ਪਰ ਜਿਸ ਤਰ੍ਹਾਂ ਦੀਆਂ ਵਿਆਜ ਦਰਾਂ ਹੁਣ ਉੱਚੀਆਂ ਨੇ ਤੇ ਨੋਰਮਲ ਮਹਿੰਗਾਈ ਇਨਫਲੇਸ਼ਨ ਬਹੁਤ ਜ਼ਿਆਦਾ ਹੈ, ਉਹਦੇ ਕਰਕੇ ਜਿਹੜੇ ਯੰਗ ਕੈਨੇਡੀਅਨਸ ਨੇ ਉਹ ਹਾਊਸਿੰਗ ਮਾਰਕੀਟ ਵਿੱਚ ਦਾਖਲ ਹੀ ਨਹੀਂ ਹੋ ਪਾ ਰਹੇ, ਉਹਨਾਂ ਦਾ ਘਰਾਂ ਨੂੰ ਹੱਥ ਹੀ ਨਹੀਂ ਪੈ ਰਿਹਾ। ਸੋ ਲੰਬੇ ਅਮੋਰਟਾਈਜੇਸ਼ਨ ਦੇ ਫਾਇਦੇ ਇਹ ਨੇ, ਇੱਕ ਤਾਂ ਨੌਜਵਾਨ ਕੈਨੇਡੀਅਨਸ ਜਿਹੜੇ ਨੇ ਉਹ ਉਹਨਾਂ ਲਈ ਘਰ ਖਰੀਦਣ ਦਾ ਰਾਹ ਪੱਧਰਾ ਹੁੰਦਾ, ਮੰਥਲੀ ਜਿਹੜੀ ਕਿਸ਼ਤ ਹੈ ਉਹ ਘੱਟ ਜਾਂਦੀ ਹੈ। ਦੂਸਰਾ, ਜਿਹੜੇ ਨੌਜਵਾਨ ਲੋਕ ਨੇ ਉਹਨਾਂ ਕੋਲ ਲੋਨ ਉਤਾਰਨ ਲਈ ਮੁਕਾਬਲਤਨ ਅੱਗੇ ਪੂਰੀ ਜ਼ਿੰਦਗੀ ਪਈ ਹੈ। ਮੰਨ ਲਓ ਕੋਈ 25 ਸਾਲ ਦੇ ਵਿੱਚ ਲੋਨ ਲੈਂਦਾ ਤੇ ਜੇ ਉਹਦਾ 30 ਸਾਲ ਦੇਖੀਏ ਤਾਂ ਵੀ ਤਕਰੀਬਨ ਉਹ 55 ਸਾਲ ਦੀ ਉਮਰ 'ਚ ਜਾ ਕੇ ਆਪਣਾ ਘਰ ਫ੍ਰੀ ਕਰ ਸਕਦਾ। ਸੋ ਇਹ ਉਹਨਾਂ ਦੇ ਹਿਸਾਬ ਨਾਲ ਜਿਹੜੀ ਇਹ ਲੌਂਗ ਐਮੋਰਟਾਈਜੇਸ਼ਨ ਹੈ ਉਹ ਸਮਝ 'ਚ ਆਉਣ ਵਾਲੀ ਗੱਲ ਹੈ, ਪਰ ਕੈਨੇਡਾ ਵਿੱਚ ਜਿਹੜੀ ਹਾਊਸਿੰਗ ਦਾ ਕ੍ਰਾਈਸਿਸ ਹੈ, ਜਿਹੜਾ ਇਹ ਸਮੱਸਿਆ ਹੈ, ਸੰਕਟ ਹੈ, ਇਹਦੀ ਜੜ੍ਹ ਦਰਅਸਲ ਘਰਾਂ ਦੀ ਸਪਲਾਈ ਦੇ ਵਿੱਚ ਹੈ। ਇਸ ਕਰਕੇ ਕੁਝ ਮਾਹਰਾਂ ਦਾ ਇਹ ਵੀ ਨਜ਼ਰੀਆ ਹੈ ਕਿ ਲੋਕਾਂ ਨੂੰ ਵਧੇਰੇ ਕਰਜ਼ਈ ਹੋਣ ਦੀ ਆਗਿਆ ਦੇਣ ਨਾਲੋਂ ਅਸਲ ਮਸਲੇ ਦਾ ਹੱਲ ਨਹੀਂ ਕਰਨਾ, ਜਿਹੜਾ ਇਹ ਅਮੋਰਟਾਈਜੇਸ਼ਨ ਵਧਾਉਣ ਨਾਲ ਹੈ। ਬੇਸਿਕਲੀ ਘਰਾਂ ਦੀ ਸਪਲਾਈ ਨੂੰ ਹੋਰ ਤੇਜ਼ ਕੀਤਾ ਜਾਊਗਾ ਤਾਂ ਕਿਤੇ ਜਾ ਕੇ ਕਿਸੇ ਸਮੇਂ 'ਤੇ ਥੋੜ੍ਹੀ ਜਿਹੀ ਹਾਊਸਿੰਗ ਮਾਰਕੀਟ ਹੈ ਉਹ ਬੈਲੈਂਸ ਹੋਏਗੀ। ਐਡਮਿੰਟਨ ਵਿੱਚ ਇਸ ਹਫ਼ਤੇ ਇੱਕ ਪੰਜਾਬੀ ਬਿਲਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੂਟਾ ਸਿੰਘ ਗਿੱਲ ਨਾਮ ਹੈ ਮ੍ਰਿਤਕ ਦਾ, ਅਤੇ ਗਿੱਲ ਬਿਲਟ ਹੋਮਸ ਲਿਮਿਟਡ ਨਾਂ ਦੀ ਜਿਹੜੀ ਇਹਨਾਂ ਦੀ ਘਰ ਬਣਾਉਣ ਦੀ ਕੰਪਨੀ ਸੀਗੀ ਉਹਦੇ ਇਹ ਮਾਲਕ ਸੀਗੇ। 57 ਸਾਲ ਦੇ ਬੂਟਾ ਸਿੰਘ ਗਿੱਲ ਦੀ ਇੱਕ ਪਤਨੀ ਹੈ, 2 ਬੱਚੇ ਨੇ, ਅਤੇ ਪੁਲਿਸ ਵੱਲੋਂ ਹਜੇ ਇਸ ਮਾਮਲੇ 'ਚ ਬਹੁਤੀਆਂ ਡਿਟੇਲਸ ਤਾਂ ਨਹੀਂ ਜਾਰੀ ਹੋਈਆਂ, ਪਰ ਜਦੋਂ ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਕਨਫਰਮ ਕੀਤਾ ਕਿ ਵੀ ਗੋਲੀਆਂ ਲੱਗਣ ਕਰਕੇ ਬੂਟਾ ਸਿੰਘ ਗਿੱਲ ਦੀ ਡੈਥ ਹੋਈ ਹੈ। ਤੇ ਮੌਕੇ ਤੇ ਮੌਜੂਦ ਕੰਸਟਰਕਸ਼ਨ ਵਰਕਰਸ ਨੇ ਦੱਸਿਆ ਕਿ ਵੀ ਇੱਕ ਬੰਦਾ ਆਇਆ ਤੇ ਉਹਨੇ ਗੋਲੀਆਂ ਚਲਾ ਦਿੱਤੀਆਂ, ਜਿਹੜੀ ਬੂਟਾ ਸਿੰਘ ਨੂੰ ਗੋਲੀ ਵੱਜੀ, ਇੱਕ ਹੋਰ ਬੰਦੇ ਨੂੰ ਗੋਲੀ ਵੱਜੀ, ਉਹ ਜ਼ਖਮੀ ਹੈ, ਹਸਪੀਟਲ 'ਚ ਜ਼ੇਰੇ ਇਲਾਜ ਹੈ, ਤੇ ਫਿਰ ਉਸ ਬੰਦੇ ਨੇ ਮੁੜ ਕੇ ਆਪਣੇ ਵੀ ਗੋਲੀ ਮਾਰ ਲਈ। ਤੇ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਸੇ ਸ਼ੱਕੀ ਦੀ ਤਲਾਸ਼ ਨਹੀਂ ਕਰ ਰਹੇ ਤੇ ਪਬਲਿਕ ਸੇਫਟੀ ਨੂੰ ਕੋਈ ਖਤਰਾ ਨਹੀਂ ਹੈ। ਪਰ ਪੰਜਾਬੀ ਭਾਈਚਾਰਾ ਇਸ ਪੂਰੀ ਘਟਨਾ ਤੋਂ ਬਹੁਤ ਸਦਮੇ 'ਚ ਹੈ। CBC ਨਿਊਜ਼ ਨੇ ਬੂਟਾ ਸਿੰਘ ਗਿੱਲ ਦੇ ਭਰਾ ਬੌਬੀ ਗਿੱਲ ਨਾਲ ਗੱਲਬਾਤ ਕੀਤੀ ਤੇ ਬੌਬੀ ਨੇ ਦੱਸਿਆ ਕਿ ਬੂਟਾ ਗਿੱਲ 1991 ਦੇ ਵਿੱਚ ਇੰਡੀਆ ਤੋਂ ਕੈਨੇਡਾ ਆਏ ਸੀਗੇ ਤੇ ਇੱਥੇ ਉਹਨਾਂ ਨੇ ਸ਼ੁਰੂਆਤ 'ਚ ਬੜੀ ਮੁਸ਼ਕਤ ਕੀਤੀ ਤੇ ਮੁੜ ਕੇ mid-2000s ਦੇ ਵਿੱਚ ਉਹਨਾਂ ਨੇ ਆਪਣਾ ਆਪਣਾ ਇਹ ਬਿਲਡਿੰਗ ਦਾ ਕਾਰੋਬਾਰ ਸ਼ੁਰੂ ਕੀਤਾ। ਬੌਬੀ ਨੇ ਦੱਸਿਆ ਕਿ ਬੂਟਾ ਸਿੰਘ ਗਿੱਲ ਗੁਰੂ ਨਾਨਕ ਸਿੱਖ ਗੁਰਦੁਆਰੇ ਨਾਲ ਵੀ ਕਈ ਦਹਾਕਿਆਂ ਤੋਂ ਜੁੜੇ ਹੋਏ ਸੀਗੇ ਤੇ ਉਹ ਗੁਰਦੁਆਰੇ ਦੇ ਵਿੱਚ ਇੱਕ ਵੱਡਾ ਰੈਨੋਵੇਸ਼ਨ ਪ੍ਰੋਜੈਕਟ 'ਤੇ ਵੀ ਕੰਮ ਕਰ ਰਹੇ ਸਨ। ਇਹ ਕਤਲ ਕਿਉਂ ਹੋਇਆ, ਇਹਦੇ ਪਿੱਛੇ ਕੀ ਉਦੇਸ਼ ਨੇ, ਇਹਨਾਂ ਬਾਰੇ ਹਜੇ ਪੁਲਿਸ ਨੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਨੇ। ਜਿਹੜੇ ਬੰਦੇ ਨੇ ਗੋਲੀ ਮਾਰੀ ਸੀ ਤੇ ਮੁੜ ਕੇ ਆਪਣੇ ਆਪ ਨੂੰ ਵੀ ਸੁਸਾਈਡ ਕਰ ਲਈ, ਉਸ ਬੰਦੇ ਦੀ ਉਮਰ 49 ਸਾਲ ਹੈ ਤੇ ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ। ਛੇ ਸਾਲ ਪਹਿਲਾਂ ਘਾਤਕ ਹੰਪੋਲਡ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਵਾਲੇ ਟਰੱਕ ਡਰਾਈਵਰ ਲਈ ਡੈਪੋਟੇਸ਼ਨ ਦੀ ਸੁਣਵਾਈ ਅਗਲੇ ਮਹੀਨੇ ਲਈ ਤੈਅ ਕੀਤੀ ਗਈ ਹੈ। ਵਕੀਲ ਮਾਈਕਲ ਗ੍ਰੀਨ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਦੇ ਮਵੱਕਲ ਜਸਕਿਰਤ ਸਿੰਘ ਸਿੱਧੂ ਦੀ ਸੁਣਵਾਈ 24 ਮਈ ਨੂੰ ਹੋਣੀ ਹੈ। ਜਸਕਿਰਤ ਸਿੱਧੂ ਨੂੰ ਸਸਕੈਚਵਨ ਵਿੱਚ 2018 ਦੇ ਬ੍ਰੌਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਇਸ ਹਾਦਸੇ ਵਿੱਚ 16 ਲੋਕ ਮਾਰੇ ਗਏ ਸਨ ਤੇ 13 ਜ਼ਖਮੀ ਹੋ ਗਏ ਸਨ। ਤੇ ਜਸਕਿਰਤ ਨੇ ਖਤਰਨਾਕ ਡਰਾਈਵਿੰਗ ਦੇ ਦੋਸ਼ਾਂ ਵਿੱਚ ਕਬਾਲੇ ਜੁਰਮ ਕਰ ਲਿਆ ਸੀ। ਹੰਬੋਲਟ ਬ੍ਰੌਂਕੋਸ ਬੱਸ ਹਾਦਸਾ ਸਸਕੈਚਵਨ ਦੇ ਪੇਂਡੂ ਇਲਾਕੇ ਟਿਸਡੇਲ 'ਚ ਹੋਇਆ ਸੀਗਾ। ਨਿਊਲੀ ਮੈਰਿਡ ਪਰਮਨੈਂਟ ਰੈਜੀਡੈਂਟ ਜਸਕਿਰਤ ਸਿੱਧੂ ਟਰੱਕ ਚਲਾ ਰਿਹਾ ਸੀ ਤੇ ਇੰਟਰਸੈਕਸ਼ਨ ਤੇ ਬਣੇ ਸਟੋਪ ਸਾਈਨ ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ ਤੇ ਇਹ ਬੱਸ ਹੰਬੋਲਟ ਬ੍ਰੌਂਕੋਸ ਦੀ ਜੂਨੀਅਰ ਹਾਕੀ ਟੀਮ ਨੂੰ ਲਿਜਾ ਰਹੀ ਸੀ। ਜਸਕਿਰਤ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲੀ ਸੀ ਤੇ ਦਸੰਬਰ ਵਿੱਚ ਫੈਡਰਲ ਕੋਰਟ ਨੇ ਜਸਕਿਰਤ ਦੇ ਵਕੀਲ ਵੱਲੋਂ ਪਾਈ ਡੈਪੋਟੇਸ਼ਨ ਖਿਲਾਫ ਅਪੀਲ ਖਾਰਜ ਕਰ ਦਿੱਤੀ ਸੀ। ਜਸਕਿਰਤ ਦੇ ਵਕੀਲ ਨੇ ਦਰਅਸਲ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆਫਿਸਰਸ ਨੇ ਜਸਕਿਰਤ ਦੇ ਪ੍ਰੀਵੀਅਸ ਕਲੀਨ ਰੈਕਰਡ ਅਤੇ ਇਸ ਹਾਦਸੇ ਪ੍ਰਤੀ ਉਸਦੇ ਪਛਤਾਵੇ ਨੂੰ ਕੰਸੀਡਰ ਨਹੀਂ ਕੀਤਾ ਤੇ ਵਕੀਲ ਨੇ ਕਿਹਾ ਸੀ ਕਿ ਬਾਰਡਰ ਏਜੰਸੀ ਨੂੰ ਇਸ ਕੇਸ ਦੀ ਦੁਬਾਰਾ ਸਮੀਖਿਆ ਕਰਨ ਦਾ ਹੁਕਮ ਦਿੱਤਾ ਜਾਵੇ, ਪਰ ਕੋਰਟ ਨੇ ਇਹ ਅਪੀਲ ਖਾਰਜ ਕਰ ਦਿੱਤੀ ਸੀ। ਸੋ ਹੁਣ 24 ਮਈ ਨੂੰ ਜਸਕਿਰਤ ਦੀ ਡੈਪੋਟੇਸ਼ਨ ਹੀਅਰਿੰਗ ਹੋਣੀ ਹੈ। ਵਕੀਲ ਨੇ ਕਿਹਾ ਕਿ ਡੈਪੋਟੇਸ਼ਨ ਦੀ ਹੀਅਰਿੰਗ 'ਚ ਆਮ ਤੌਰ 'ਤੇ ਸਿਰਫ ਕੁਝ ਕੁ ਮਿੰਟ ਲੱਗਦੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਜਸਕਿਰਤ ਪਰਮਾਨੈਂਟ ਰੈਜੀਡੈਂਟ ਨਹੀਂ ਰਹੇਗਾ ਤਾਂ ਉਹ ਹਿਊਮੈਨੀਟੇਰੀਅਨ ਗਰਾਊਂਡਸ 'ਤੇ PR ਦੀ ਅਰਜ਼ੀ ਦਾਇਰ ਕਰ ਸਕਦਾ ਹੈ। ਤੇ ਇਸ ਤੋਂ ਬਾਅਦ ਕਿੰਨਾ ਕੁ ਸਮਾਂ ਲੱਗਦਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਕੁਝ ਮਹੀਨੇ ਵੀ ਲੱਗ ਸਕਦੇ ਨੇ, ਕਈ ਸਾਲ ਵੀ ਲੱਗ ਸਕਦੇ ਨੇ। ਤੇ ਵਕੀਲ ਨੇ ਦੱਸਿਆ ਕਿ ਇੱਕ ਵਾਰ ਜਦੋਂ ਕਿਸੇ ਵਿਅਕਤੀ ਨੂੰ ਡੈਪੋਟੇਸ਼ਨ ਦਾ ਆਰਡਰ ਦਿੱਤਾ ਜਾਂਦਾ ਹੈ ਤਾਂ ਇੱਕ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਹੁੰਦੀ ਹੈ, ਇਹ 'ਚ ਕੁਝ ਮਹੀਨੇ ਲੱਗ ਸਕਦੇ ਆ। ਤੇ ਉਹਨਾਂ ਕਿ ਆ ਕਿ ਜਸਕੀਰਤ PR ਦਾ ਦਰਜਾ ਦਿੱਤੇ ਜਾਣ ਦੀ ਬੇਨਤੀ ਦੇ ਆਧਾਰ ਤੇ ਡੈਪੋਟੇਸ਼ਨ ਨੂੰ ਡਿਲੇ ਕਰਨ ਲਈ ਵੀ ਆਖ ਸਕਦਾ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।